ਕਰਤ ਬੰਧਨ ਮੈਂ ਪਰਿਆ, ਨੈ ਮਿਲੀਏ ਇਹ ਜੁਗਤਾ। ਜੋਗ ਸਿੱਧ ਆਸਣ ਚੌਰਾਸੀ, ਇਹ ਪੀ ਕਰ ਕਰ ਰਹਿਆ। ਵੱਡੀ ਆਰਜਾ ਫਿਰ ਫਿਰ ਜਨਮੈਂ, ਹਰ ਸਿਉ ਸੰਗ ਨਾ ਗਹਿਆ। ਰਾਜ ਲੀਲਾ ਰਾਜਨ ਕੀ ਰਚਨਾ, ਕਰਿਆ ਹੁਕਮ ਅਫਾਰਾ। ਸੇਜ ਸੋਹਣੀ ਚੰਦਨ ਚੋਆ, ਨਰਕ ਘੋਰ ਕਾ ਦੁਆਰਾ। ਇੱਥੋਂ ਤੱਕ ਸਾਰੇ ਸਤਿਗੁਰਾਂ ਨੇ ਤਕਰੀਬਨ ਗਿਆਨ ਦੇ, ਤਿਆਗ ਦੇ, ਹਠ ਯੋਗ ਦੇ, ਕਰਮ ਕਾਂਡ ਦੇ ਸਾਧਨਾ ਦਾ ਜ਼ਿਕਰ ਕਰਕੇ ਕਹਿ ਦਿੱਤਾ ਨਾ ਮਿਲੀਏ ਹਰ ਦੁਆਰਾ। ਫਿਰ ਕਿਵੇਂ ਮਿਲਿਆ ਜਾਣਾ? ਸਤਿਗੁਰੂ ਕਹਿੰਦੇ ਇਹ ਜਗਿਆਸੂ, ਇਹ ਗੁਰੂ ਕੇ ਸਿੱਖ, ਇਹ ਗੁਰਮੁਖੋ, ਜੇ ਦੋ ਕਰਮ ਕਰੋਗੇ ਤਦ ਪ੍ਰਭੂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਮਿਲ ਜਾਵੋਗੇ, ਅਭੇਦ ਹੋ ਜਾਵੋਗੇ। ਜੇ ਦੋ ਕਰਮਾਂ ਦਾ ਤਿਆਗ ਕਰ ਦਿੱਤਾ ਫਿਰ ਕਦਾਚਿਤ ਵੀ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦਾ ਮਿਲਾਪ ਜਿਹੜਾ ਹੈ ਉਹ ਸੰਭਵ ਨਹੀਂ। ਉਹ ਦੋ ਕਰਮ ਕਿਹੜੇ ਆ? ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮਾ। ਹਰੀ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੀ ਕੀਰਤੀ ਕਰਨੀ, ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕਰਨੀ, ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਣਾ, ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੇ ਗੁਰਬਾਣੀ ਦੁਆਰਾ ਗੁਣ ਗਾਉਣੇ। ਦੂਸਰਾ ਹੈ ਸਤਸੰਗਤ ਕਰਨੀ। ਜਿਹੜਾ ਜਗਿਆਸੂ ਇਹ ਦੋ ਕਰਮਾਂ ਦਾ ਧਾਰਨੀ ਬਣ ਜਾਂਦਾ, ਤੇਰੋ ਸੇਵਕ ਇਹ ਰੰਗ ਮਾਤਾ, ਭਇਓ ਕਿਰਪਾਲ ਦੀਨ ਦੁੱਖ ਭੰਜਨ, ਹਰ ਹਰ ਕੀਰਤਨ ਇਹ ਮਨ ਰਾਤਾ। ਉਸ ਨੂੰ ਪ੍ਰਭੂ ਦੇ ਵਿੱਚ ਅਭੇਦਤਾ, ਲੀਨਤਾ ਅਵਸ਼ ਪ੍ਰਾਪਤ ਹੋ ਜਾਂਦੀ ਹੈ। ਔਰ ਜਿਵੇਂ ਸਤਿਗੁਰਾਂ ਨੇ ਕੀਰਤਨ ਨੂੰ ਮਹਾਨਤਾ ਦਿੱਤੀ ਹੈ, ਰੋਜ਼ ਆਪਾਂ ਪੜ੍ਹਦੇ ਹਾਂ ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਆ ਲਾਏ ਧਿਆਨਾ, ਫਲ ਕੀ ਮਿਲਦਾ ਆਪ ਤਰੇ, ਸਗਲੇ ਕੁੱਲ ਤਾਰੇ ਹਰ ਦਰਗੇ ਪਤ ਸਿਉਂ ਜਾਏਂਦਾ। ਸਾਹਿਬਾਂ ਨੇ ਬੜੇ ਬੁਲੰਦ ਆਵਾਜ਼ ਨੇ ਨਾਲ ਫਰਮਾਨ ਕੀਤਾ ਕਿ ਇਹ ਮਨੁੱਖ, ਇਹ ਜਗਿਆਸੂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੀ ਕੀਰਤੀ ਕਰੇਗਾ, ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦਾ ਜਸ ਕਰੇਗਾ, ਤੇਰਾ ਉਧਾਰ ਹੋ ਜਾਵੇਗਾ। ਜੈਸੋ ਗੁਰ ਉਪਦੇਸਿਆ ਮੈਂ ਤੈਸੋ ਕਹਿਆ ਪੁਕਾਰ, ਨਾਨਕ ਹੈ ਸੁਨ ਰੇ ਮਨਾ, ਕਰ ਕੀਰਤਨ ਹੋਏ ਉਧਾਰ। ਜਦੋਂ ਸੋਦਰ ਦਾ ਪਾਠ ਆਪਾਂ ਪੜ੍ਹਦੇ ਹਾਂ, ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕਰਨ ਦੇ ਨਾਲ ਕੀ ਮਿਲਦਾ? ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਿਆ। ਜਿਸ ਜਿਸ ਨੇ ਵੀ ਪ੍ਰਭੂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੀ ਕੀਰਤੀ ਕੀਤੀ ਹੈ, ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਅਰਾਧਨਾ ਕੀਤੀ ਹੈ, ਪਰਮੇਸ਼ੁਰ ਦੇ ਗੁਣ ਗਾਉਣਾ ਕੀਤੇ ਹੈ, ਉਹਦਾ ਨਿਸਤਾਰਾ ਹੋ ਗਿਆ, ਉਹਦਾ ਪਾਰ ਉਤਾਰਾ ਹੋ ਗਿਆ। ਸੋ ਪੁਰਖ ਦੇ ਸ਼ਬਦ ਵਿੱਚ ਰੋਜ਼ ਆਪਾਂ ਪੜ੍ਹਦੇ ਹਾਂ, ਜਿਨ ਸੇਵਿਆ ਮੇਰਾ ਹਰ ਜੀ ਅਤੇ ਹਰ ਹਰ ਰੂਪ ਸਮਾਸੀ। ਚੌਥੇ ਪਾਤਸ਼ਾਹ ਜੀ ਦਾ ਹੀ ਫਰਮਾਨ ਹੈ, ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੇਲ ਕੇ ਲਾਲੀ। ਜਿਸ ਨੇ ਪ੍ਰਭੂ ਦਾ ਚਿੰਤਨ ਕੀਤਾ, ਪ੍ਰਭੂ ਦਾ ਸਿਮਰਨ ਕੀਤਾ, ਉਸ ਨੂੰ ਸੰਸਾਰ ਦੇ ਵਿੱਚ ਕੇਲ ਕਰਨ ਵਾਲਾ, ਸੰਸਾਰ ਨੂੰ ਚਲਾਉਣ ਵਾਲਾ ਪਰਮਾਤਮਾ ਮਿਲ ਪੈਂਦਾ। ਤਾਂ ਤੇ ਸਤਿਗੁਰੂ ਗਰੀਬ ਨਿਵਾਸ ਜੀ ਨੇ ਜੋ ਇਹ ਸਾਨੂੰ ਚਾਲੀ ਦਿੱਤੀ ਹੈ, ਕਲਯੁਗ ਦੇ ਵਿੱਚ ਪ੍ਰਭੂ ਦਾ ਨਾਮ ਜਪਣਾ, ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਨਾ, ਕੀਰਤੀ ਕਰਨੀ, ਇਹ ਪਰਮਾਤਮਾ ਦੇ ਮਿਲਾਪ ਦਾ ਇੱਕ ਸਾਧਨ ਹੈ। ਔਰ ਦੂਸਰਾ, ਸਤਿਗੁਰਾਂ ਨੇ ਸਤਸੰਗਤ ਨੂੰ ਬਹੁਤ ਵੱਡੀ ਮਹਾਨਤਾ ਦਿੱਤੀ ਹੈ। ਜਿੱਥੇ ਨਾਮ ਜਪਣ ਦੇ ਨਾਲ ਮਨ ਦੀ ਪਵਿੱਤਰਤਾ ਹੁੰਦੀ ਆ, ਪ੍ਰਭ ਕਹਿ ਸਿਮਰਨ ਮਨ ਕੀ ਮਲ ਜਾਏ, ਉੱਥੇ ਪੰਜਵੇਂ ਪਾਤਸ਼ਾਹ ਜੀ ਨੇ ਫਰਮਾਨ ਕੀਤਾ ਕਿ ਇਹ ਜਗਿਆਸੂ, ਇਹ ਗੁਰੂ ਕੇ ਸਿੱਖ, ਜੋ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹ ਦੀ ਖੇਡ ਵਰਤੀ ਹੋਈ ਹੈ, ਜਨਮਾਂ ਜਨਮਾਂਤਰਾਂ ਦੇ ਪਾਪ ਸੰਸਕਾਰਾਂ ਦੀ ਤੇਰੇ ਅੰਤਸ਼ਕਰਨ ਦੇ ਉੱਤੇ ਮਲੀਨਤਾ ਇਹ ਲੱਗੀ ਹੋਈ ਹੈ, ਜੇ ਇਸ ਨੂੰ ਮਾਂਜਣਾ ਚਾਹੁੰਦਾ, ਜੇ ਇਸ ਨੂੰ ਲਾਉਣਾ ਚਾਹੁੰਦਾ, ਜੇ ਮਨ ਨੂੰ ਪਵਿੱਤਰ ਕਰਨਾ ਚਾਹੁੰਦਾ, ਫਿਰ ਕੀ ਕਰ? ਮਿਲ ਸੰਤ ਸਭਾ ਮਨ ਮਾਂਜੀਆ ਭਾਈ। ਸੰਤ ਇੱਥੇ ਕਿਸੇ ਭੇਖ ਦਾ ਨਾਂ ਨਹੀਂ, ਸੰਤ ਇੱਕ ਆਤਮਿਕ ਲੈਵਲ ਹੈ, ਜਿਨ੍ਹਾਂ ਪ੍ਰਥਾਏ ਸਤਿਗੁਰਾਂ ਨੇ ਬਾਣੀ ਵਿੱਚ ਲਿਖਿਆ, ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ। ਚਾਹੇ ਉਹ ਕਿਸੇ ਵੇਸ ਵਿੱਚ ਹੈ, ਚਾਹੇ ਉਸਨੇ ਸੰਸਾਰੀ ਕੱਪੜੇ ਪਾਏ ਆ, ਚਾਹੇ ਕੋਈ ਵੇਸ ਬਣਾਇਆ ਹੋਇਆ, ਜੋ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਆਰਾਧਨਾ ਕਰਦਾ, ਕਿਸੇ ਵੇਲੇ ਵੀ ਪਰਮਾਤਮਾ ਨੂੰ ਭੁੱਲਦਾ ਨਹੀਂ, ਉਸ ਨੂੰ ਸਤਿਗੁਰਾਂ ਨੇ ਸੰਤ ਕਹਿਣਾ ਕੀਤਾ। ਭਾਵ ਜਿਹੜਾ ਗੁਰਮੁਖ ਪਿਆਰਾ ਪਰਮੇਸ਼ੁਰ ਦੇ ਨਾਮ ਦੀ ਆਰਾਧਨਾ ਕਰਦਾ, ਜਿਹੜਾ ਮਨੁੱਖ ਉਹਨਾਂ ਦੀ ਸੰਗਤ ਕਰੇਗਾ ਜੁੜਿਆਂ ਹੋਇਆਂ ਦੀ, ਸਤਿਗੁਰੂ ਕਹਿੰਦੇ ਉਹਦਾ ਮਨ ਮਾਂਜਿਆ ਜਾਵੇਗਾ, ਮਨ ਪਵਿੱਤਰ ਹੋ ਜਾਵੇਗਾ, ਮਨ ਸਵੱਛ ਹੋ ਜਾਵੇਗਾ। ਜਦੋਂ ਮਨ ਸਵੱਛ ਅਤੇ ਪਵਿੱਤਰ ਹੋ ਗਿਆ, ਹਰੀ ਦਾ ਨਾਮ ਅਵਸ਼ ਉਹਦੇ ਹਿਰਦੇ ਵਿੱਚ ਟਿਕ ਜਾਵੇਗਾ। ਇਹ ਹੈ ਸੰਗਤ ਦੀ ਬਰਕਤ। ਸਾਹਿਬਾਂ ਨੇ ਤਦ ਹੀ ਹੁਕਮ ਕੀਤਾ, ਮਿਲ ਸੰਤ ਸਭਾ ਮਨ ਮਾਂਜੀਆ ਭਾਈ, ਫਲ ਕੀ ਮਿਲਦਾ, ਹਰ ਕਾ ਨਾਮ ਨਿਵਾਸ। ਔਰ ਸੰਗਤ ਕਾ ਗੁਣ ਬਹੁਤ ਅਧਿਕਾਈ ਸਤਿਗੁਰਾਂ ਨੇ ਲਿਖਣਾ ਕੀਤਾ, ਨਾਲ ਸੰਕੇਤ ਦਿੱਤਾ, ਪੜ ਸੂਆ ਗਣਕ ਉਧਾਰੇ। ਜੇ ਗਣਕਾਂ ਵਰਗੀਆਂ ਮਲੀਨ ਆਤਮਾਵਾਂ ਸੰਗਤ ਕਰਕੇ ਤਰ ਸਕਦੀਆਂ, ਤਾਂ ਆਮ ਮਨੁੱਖ ਕਿਉਂ ਨਹੀਂ ਤਰ ਸਕਦਾ। ਔਰ ਸੰਗਤ ਨੂੰ ਸਤਿਗੁਰਾਂ ਨੇ ਇੱਥੋਂ ਤੱਕ ਮਹਾਨਤਾ ਦਿੱਤੀ ਹੈ, ਜੋ ਆਪਾਂ ਸੋਦਰ ਦੇ ਪਾਠ ਵਿੱਚ ਪੜ੍ਹਦੇ ਹਾਂ। ਸਤਿਗੁਰੂ ਕਹਿੰਦੇ ਧੰਨ ਧੰਨ ਸਤ ਸੰਗਤ, ਜਿਤ ਹਰ ਰਸ ਪਾਇਆ, ਮਿਲ ਜਾ ਨਾਨਕ ਨਾਮ ਪ੍ਰਗਾਸ। ਹਿਰਦੇ ਵਿੱਚ ਨਾਮ ਦਾ ਪ੍ਰਗਾਸ਼ ਹੋ ਜਾਂਦਾ, ਹਰੀ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਰਸ ਸੰਗਤ ਕਰਨ ਦੇ ਨਾਲ ਪ੍ਰਾਪਤ ਹੁੰਦਾ, ਕਿਉਂਕਿ ਸੰਗਤ ਕਰਨ ਦੇ ਨਾਲ ਤਿੰਨਾਂ ਦੇਖ ਮਨ ਚਾਓ ਠੰਡਾ ਹੋ, ਕਦ ਪਾਈ ਗੁਣਤਾਸਾ ਦਾ ਉਤਸ਼ਾਹ ਮਿਲਦਾ। ਔਰ ਸਤਸੰਗ ਦੀ ਮਹਾਨਤਾ ਦਰਸਾਉਂਦੇ ਹੋਏ ਜਿੱਥੇ ਗੁਰਬਾਣੀ ਵਿੱਚ ਸਤਿਗੁਰਾਂ ਨੇ ਬੇਅੰਤ ਬੇਅੰਤ ਸਤਿਗੁਰਾਂ ਨੇ ਸ਼ਬਦ ਅਤੇ ਫਰਮਾਨ ਰਚਨਾ ਕੀਤੇ ਹੈ, ਭਾਈ ਗੁਰਦਾਸ ਜੀ ਨੇ ਜੋ ਪੰਥ ਦੇ ਮਹਾਨ ਫਿਲਾਸਫਰ ਵਿਦਵਾਨ ਗੁਰਮਤ ਦੀ ਕਮਾਈ ਵਾਲੇ ਹੋਏ ਹੈ, ਉਹਨਾਂ ਨੇ ਗੁਰੂ ਪਾਤਸ਼ਾਹ ਜੀ ਦੇ ਫਰਮਾਨਾਂ ਦੀ ਪ੍ਰੋੜਤਾ ਕੀਤੀ ਹੈ। ਭਾਈ ਸਾਹਿਬ ਜੀ ਨੇ ਬੇਅੰਤ ਪੌੜੀਆਂ ਬੇਅੰਤ ਸਵਈਏ ਰਚ ਕੇ ਸਤਸੰਗ ਦੀ ਮਹਾਨਤਾ ਦਰਸਾਈ ਹੈ। ਭਾਈ ਸਾਹਿਬ ਜੀ ਦੀ ਬਾਣੀ ਦਾ ਗੁਣ ਹੈ, ਕੋਈ ਵੀ ਉਹਨਾਂ ਨੇ ਗੁਰਮਤ ਦਾ ਸਿਧਾਂਤ ਸਾਨੂੰ ਦ੍ਰਿੜ ਕਰਾਉਣਾ ਹੁੰਦਾ, ਉਸ ਤੋਂ ਪਹਿਲਾਂ ਉਹ ਦੁਨਿਆਵੀ ਜੋ ਆਪਾਂ ਅੱਖਾਂ ਦੇ ਨਾਲ ਵੇਖਦੇ ਹਾਂ, ਕੰਨਾਂ ਦੇ ਨਾਲ ਸੁਣਦੇ ਹਾਂ, ਜੋ ਸਾਡੇ ਨਿੱਤ ਦੇ ਜੀਵਨ ਵਿੱਚ ਆਪਾਂ ਹਟਾਉਂਦੇ ਹਾਂ, ਉਹ ਉਦਾਹਰਣਾਂ ਦਿੰਦੇ ਆ। ਜਦੋਂ ਸਾਡਾ ਮਨ ਉਹ ਉਦਾਹਰਣਾਂ ਦੇਖ ਕੇ ਤਿਆਰ ਹੋ ਜਾਂਦਾ, ਫਿਰ ਗੁਰਮਤ ਦਾ ਸਿਧਾਂਤ ਹਿਰਦੇ ਵਿੱਚ ਦ੍ਰਿੜ ਕਰਾ ਦਿੰਦੇ ਆ। ਇਸੇ ਪ੍ਰਕਾਰ ਸੰਗਤ ਦੀ ਮਹਾਨਤਾ ਦਰਸਾਉਣ ਵਾਸਤੇ ਭਾਈ ਸਾਹਿਬ ਜੀ ਨੇ ਤਿੰਨ ਉਦਾਹਰਣਾਂ ਦਿੱਤੀਆਂ। ਪਹਿਲੀ ਉਦਾਹਰਣ ਦਿੱਤੀ ਆ, ਕਹਿੰਦੇ ਜਿਵੇਂ ਪੁਰਾਣੇ ਸਮੇਂ ਵਿੱਚ ਜੰਗਲਾਂ ਦਾ ਪੈਂਡਾ ਹੁੰਦਾ ਸੀ, ਕੋਈ ਮੋਟਰਾਂ ਗੱਡੀਆਂ ਅਜੇ ਤੱਕ ਆਜ਼ਾਦ ਨਹੀਂ ਸਨ ਹੋਈਆਂ, ਉਸ ਵੇਲੇ ਲੋਕ ਇੱਕ ਥਾਂ ਤੋਂ ਦੂਜੇ ਥਾਂ ਜਾਣ ਵਾਸਤੇ ਕੀ ਕਰਦੇ ਸਨ, ਇਕੱਠੇ ਹੋ ਕੇ ਸੰਗ ਬਣਾ ਕੇ ਚੱਲਦੇ ਸਨ। ਔਰ ਜਿਹੜੇ ਮਨੁੱਖ ਸੰਗ ਦੇ ਨਾਲ ਰਲ ਕੇ ਚੱਲਦੇ ਸਨ, ਉਹ ਸਹੀ ਸਲਾਮਤ ਆਪਣੇ ਘਰ ਦੇ ਵਿੱਚ, ਆਪਣੇ ਨਗਰ ਦੇ ਵਿੱਚ, ਆਪਣੇ ਪਰਿਵਾਰ ਵਿੱਚ ਪਹੁੰਚ ਜਾਂਦੇ ਸਨ। ਉਹਨਾਂ ਉੱਤੇ ਚੋਰ ਧਾੜ ਵੀ ਜੋ ਜੰਗਲਾਂ ਵਿੱਚ ਲੁੱਕ ਕੇ ਬੈਠੇ ਹੁੰਦੇ ਸਨ, ਨਾ ਉਹਨਾਂ ਨੂੰ ਲੁੱਟ ਸਕਦੇ ਸਨ, ਨਾ ਉਹਨਾਂ ਨੂੰ ਮਾਰ ਸਕਦੇ ਸਨ, ਕਿਉਂਕਿ ਸੰਗ ਬਹੁਤਾ ਹੁੰਦਾ ਸੀ। ਦੂਸਰੀ ਉਦਾਹਰਣ ਭਾਈ ਗੁਰਦਾਸ ਜੀ ਨੇ ਦਿੱਤੀ ਹੈ ਕਿ ਪਿੰਜਰਾ ਇੱਕ ਹੁੰਦਾ, ਉਹਦੇ ਵਿੱਚ ਤੋਤਾ ਬੜਾ ਸੁਰੱਖਿਅਤ ਆਪਣਾ ਜੀਵਨ ਬਤੀਤ ਕਰਦਾ, ਰਾਮ ਰਾਮ ਦਾ ਜਾਪ ਕਰਦਾ, ਜਿਵੇਂ ਮਾਲਕ ਕਹਿੰਦਾ ਕਰਦਾ। ਸਮੇਂ ਦੇ ਨਾਲ ਉਹਨੂੰ ਪਾਣੀ ਮਿਲ ਜਾਂਦਾ, ਚੂਰੀ ਮਿਲ ਜਾਂਦੀ ਆ, ਦਾਣਾ ਮਿਲ ਜਾਂਦਾ, ਬੜਾ ਸੋਹਣਾ ਜੀਵਨ ਬਤੀਤ ਹੁੰਦਾ ਉਹਦਾ। ਪਰ ਜੇ ਉਹ ਤੋਤਾ ਜਿਹੜਾ ਪਿੰਜਰੇ ਤੋਂ ਬਾਹਰ ਆ ਜਾਵੇ, ਤਾਂ ਉਸ ਨੂੰ ਬਿੱਲਾ ਫੜ ਕੇ ਆਪਣਾ ਆਹਾਰ ਬਣਾ ਲੈਂਦਾ। ਪਰ ਜਿੰਨਾ ਚਿਰ ਉਹ ਪਿੰਜਰੇ ਦੀ ਚਾਰ ਦੀਵਾਰੀ ਵਿੱਚ ਰਹਿੰਦਾ, ਉਨਾ ਚਿਰ ਜਿੰਨਾ ਮਰਜ਼ੀ ਬਿੱਲਾ ਆਲੇ ਦੁਆਲੇ ਜਾਂ ਉਹਨੂੰ ਮਾਰਨ ਵਾਲੇ ਜਾਨਵਰ ਘੁੰਮੀ ਜਾਣ, ਉਹਦਾ ਬਾਲ ਵੀ ਵਿੰਗਾ ਨਹੀਂ ਕਰ ਸਕਦੇ। ਤੀਸਰੀ ਉਦਾਹਰਨ ਭਾਈ ਗੁਰਦਾਸ ਜੀ ਨੇ ਦਿੱਤੀ ਹੈ, ਜਿਸ ਤਰ੍ਹਾਂ ਕਿਸਾਨ ਜਿਹੜਾ ਆਪਣੇ ਖੇਤ ਦੇ ਵਿੱਚ ਫਸਲ ਬੀਜਦਾ ਔਰ ਫਸਲ ਦੀ ਰਖਵਾਲੀ ਕਰਨ ਵਾਸਤੇ ਬਾੜ ਦਿੰਦਾ, ਜਿਸ ਖੇਤ ਵਿੱਚ ਬੀਜੀ ਹੋਈ ਫਸਲ ਨੂੰ ਬਾੜ ਦਿੱਤੀ ਹੁੰਦੀ ਹੈ, ਉਹਦਾ ਪਸ਼ੂ ਜਿਹੜਾ ਨੁਕਸਾਨ ਨਹੀਂ ਕਰਦੇ। ਪਰ ਜਿਹੜਾ ਖੇਤ ਤੋਂ ਸੁੰਨਾ ਹੁੰਦਾ, ਕਿਹੜਾ ਖੇਤ ਸੁੰਨਾ ਹੁੰਦਾ ਬਾੜ ਤੋਂ, ਜਿਸ ਖੇਤ ਨੂੰ ਬਾੜ ਨਹੀਂ ਦਿੱਤੀ ਹੁੰਦੀ, ਆਉਣ ਜਾਣੇ ਪਾਲੇ ਪਸ਼ੂ ਜਿਹੜੇ ਆ ਉਹਦਾ ਉਜਾੜਾ ਕਰਦੇ ਆ, ਰਾਹਗੀਰ ਵੀ ਉਹਦੇ ਵਿੱਚੋਂ ਸਥਰਾ ਵੱਢ ਕੇ ਲੈ ਜਾਂਦਾ, ਭਾਵ ਉਹ ਖੇਤ ਉੱਜੜ ਜਾਂਦਾ। ਪਰ ਜਿਸ ਖੇਤ ਨੂੰ ਬਾੜ ਦਿੱਤੀ ਹੁੰਦੀ ਆ, ਉਹਦੀ ਸਾਰੀ ਖੇਤੀ ਸਹੀ ਸਲਾਮਤ ਵੱਜ ਜਾਂਦੀ ਹੈ। ਤਿੰਨ ਉਦਾਹਰਣਾਂ ਭਾਈ ਗੁਰਦਾਸ ਜੀ ਨੇ ਦਿੱਤੀਆਂ। ਕਹਿੰਦੇ ਸੰਗ ਮਿਲ ਚੱਲੇ ਨਿਰਵਿਘਨ ਪਹੁੰਚਿਆ ਘਰ, ਵਿਛੜਿਆ ਤੁਰਤ ਬਟਵਾਰੋ ਮਾਰ ਡਾਰ ਹੈ, ਪਿੰਜਰਾ ਮੈਂ ਸੂਆ ਜੈਸੇ ਰਾਮ ਨਾਮ ਲੇਤ ਹੇਤ, ਨਿਕਸਤ ਖਿਨ ਤਾਹੇ ਗ੍ਰਸਤ ਮੰਝਾਰ ਹੈ। ਜੈਸੇ ਵਾਰ ਦੀਏ ਖੇਤ ਸ਼ੁਭਤ ਨ ਮਿਰਗ ਨਾਰ ਹੈ, ਛੇਡੀ ਪਏ ਮਿਰਗ ਪੰਖੀ ਖੇਤੈ ਉਜਾਰ ਹੈ। ਫਿਰ ਗੁਰਮਤਿ ਦਾ ਸਿਧਾਂਤ ਸਤਸੰਗ ਦੀ ਮਹਾਨਤਾ ਦਰਸਾਈ ਹੈ। ਸਾਧ ਸੰਗ ਬਿਲ ਮਨ ਪਹੁੰਚੈ ਸਹਿਜ ਘਰ, ਵਿਚਰੈ ਪੰਚੋ ਦੂਤ ਪ੍ਰਾਨ ਪਰਹਾਰ ਹੈ। ਭਾਈ ਗੁਰਦਾਸ ਜੀ ਕਹਿੰਦੇ ਜਿਹੜਾ ਜਗਿਆਸੂ, ਜਿਹੜਾ ਗੁਰੂ ਕਾ ਸਿੱਖ ਸਤਸੰਗਤ ਕਰਦਾ, ਹਰ ਰੋਜ਼ ਨਿਯਮ ਦੇ ਨਾਲ ਸੰਗਤ ਵਿੱਚ ਆਉਂਦਾ, ਇਹ ਮਾਇਆ ਦੇ ਪੰਜ ਦੂਤ ਜੋ ਆਤਮਾ ਨੂੰ ਦਾਗੀ ਕਰਨ ਵਾਲੇ ਆ, ਉਹਦਾ ਬਾਲ ਵੀ ਵਿੰਗਾ ਨਹੀਂ ਕਰ ਸਕਦੇ, ਉਹਨੂੰ ਕਿਸੇ ਪ੍ਰਕਾਰ ਦਾ ਬੁਰੇ ਪਾਸੇ ਨੂੰ ਨਹੀਂ ਪ੍ਰੇਰਨਾ ਦੇ ਸਕਦੇ। ਪਰ ਜਿਹੜਾ ਸੰਗਤ ਤੋਂ ਵਿਚਰਾ, ਭਾਵ ਸੰਗਤ ਵਿੱਚ ਨਹੀਂ ਆਉਂਦਾ, ਇਕੱਲਾ ਵਿਚਰਦਾ, ਫਿਰ ਇਹ ਕਾਮ ਕਰੋ ਲੋਭ ਮੋਹ ਹੰਕਾਰ ਮਾਇਆ ਦੇ ਜੋ ਪੰਜ ਦੂਤ ਹੈ, ਉਸ ਨੂੰ ਮਾੜੀ ਪ੍ਰੇਰਨਾ ਦੇ ਕਰਕੇ ਉਹਦੇ ਪਾਸੋਂ ਮਾੜੇ ਕਰਮ ਕਰਾ ਦਿੰਦੇ ਆ, ਜਿਸ ਕਰਕੇ ਉਹਦੀ ਆਤਮਾ ਦਾਗੀ ਹੋ ਜਾਂਦੀ ਹੈ। ਅਤੇ ਦਾਗੀ ਆਤਮਾ ਨੂੰ ਪ੍ਰਭੂ ਦੀ ਦਰਗਾਹ ਵਿੱਚ ਥਾਂ ਨਹੀਂ ਮਿਲਦੀ। ਦਾਗ ਦੋਸ ਮੋਹ ਚੱਲਿਆ ਲਾਏ, ਦਰਗਾਹ ਵੈਸਣ ਨਾਹੀਂ ਜਾਏ। ਔਰ ਇਸੇ ਪ੍ਰਕਾਰ ਭਾਈ ਗੁਰਦਾਸ ਜੀ ਕਹਿੰਦੇ ਜਿਸ ਤਰ੍ਹਾਂ ਸੋ ਸੰਗ ਜਿਹੜਾ ਧਾੜਵੀਆਂ ਚੋੜਾਂ ਤੋਂ ਰਖਵਾਲੀ ਕਰਦਾ, ਔਰ ਪਿੰਜਰਾ ਜਿਹੜਾ ਇਹ ਬਿੱਲੇ ਤੋਂ ਰਖਵਾਲੀ ਕਰਦਾ, ਤੋਤੇ ਦੀ ਖੇਤ ਦੀ ਫਸਲ ਦੀ ਰਖਵਾਲੀ ਬਾੜ ਕਰਦੀ ਹੈ, ਇਸੇ ਪ੍ਰਕਾਰ ਸਤਸੰਗਤ ਜਿਹੜੀ ਹੈ ਇਹ ਮਾਇਆ ਤੋਂ ਰਖਵਾਲੀ ਕਰਦੀ ਹੈ, ਕਾਮ ਕਰੋ ਲੋਭ ਮੋਹ ਹੰਕਾਰ ਤੋਂ ਬਚਾਉਂਦੀ ਹੈ। ਇਸ ਵਾਸਤੇ ਹਰ ਮਨੁੱਖ ਨੂੰ ਆਪਣੇ ਭਲੇ ਵਾਸਤੇ, ਮਾਇਆ ਦੇ ਪ੍ਰਭਾਵ ਤੋਂ ਬਚਣ ਵਾਸਤੇ ਸਤਸੰਗਤ ਕਰਨੀ ਅਵਸ਼ ਲਾਜ਼ਮੀ ਹੈ। ਔਰ ਭਾਈ ਸਾਹਿਬ ਜੀ ਨੇ ਇੱਕ ਹੋਰ ਰਚਨਾ ਕੀਤੀ ਹੈ ਪੌੜੀ, ਉਹਦੇ ਵਿੱਚ ਫਰਮਾਨ ਕੀਤਾ, ਠੀਕ ਹੈ ਆਪਾਂ ਸੰਸਾਰਕ ਲੋਕ ਹਾਂ, ਕਾਰ ਵਿਹਾਰ ਕਰਦੇ ਹਾਂ, ਸਮਾਂ ਬਹੁਤ ਘੱਟ ਹੈ। ਪਰ ਭਾਈ ਗੁਰਦਾਸ ਜੀ ਕਹਿੰਦੇ ਆ ਜਿਸ ਤਰ੍ਹਾਂ ਦਰਿਆ ਤੋਂ ਪਾਰ ਕਿਸੇ ਨੇ ਹੋਣਾ ਹੋਵੇ, ਬੇੜੀ ਦੀ ਵਰਤੋਂ ਕੀਤੀ ਜਾਂਦੀ ਹੈ, ਸਾਜੋ ਸਮਾਨ ਰੱਖਿਆ ਜਾਂਦਾ, ਭਾਵੇਂ ਬਹੁਤਾ ਸਾਰਾ ਹਿੱਸਾ ਜਿਹੜਾ ਬੇੜੀ ਦਾ ਪਾਣੀ ਵਿੱਚ ਡੁੱਬ ਜਾਂਦਾ, ਕੇਵਲ ਪਾਣੀ ਤੋਂ ਦੋ ਕਿਨਾਰੇ, ਦੋ ਉਂਗਲਾਂ ਉਹਦੇ ਕਿਨਾਰੇ ਬਾਹਰ ਰਹਿਣ, ਸਾਰੇ ਪੂਰ ਨੂੰ ਸਹੀ ਸਲਾਮਤ ਪਾਰਲੇ ਕੰਢੇ ਲਾ ਦਿੰਦੀ ਹੈ। ਦੂਸਰੀ ਉਦਾਹਰਣ ਦਿੱਤੀ ਭਾਈ ਗੁਰਦਾਸ ਜੀ ਨੇ ਕਿ ਜਿਸ ਤਰ੍ਹਾਂ ਅੱਠੀ ਪੈਰੀ ਭੋਜਨ ਛਕਣ ਵਾਲਾ ਮਨੁੱਖ 2-4 ਮਿੰਟ ਰਸੋਈ ਵਿੱਚ ਜਾਂਦਾ, ਤਰ੍ਹਾਂ ਤਰ੍ਹਾਂ ਦੇ ਪਦਾਰਥਾਂ ਦੇ ਰਸਾਂ ਨੂੰ ਚੱਖਦਾ, ਸਾਰੇ ਦਿਨ ਦੀ ਲੱਗੀ ਹੋਈ ਭੁੱਖ ਨੂੰ ਦੂਰ ਕਰ ਲੈਂਦਾ, ਕੋਈ ਸਾਰਾ ਦਿਨ ਭੋਜਨ ਨਹੀਂ ਛਕਦਾ। ਤੀਸਰੀ ਉਹਨਾਂ ਨੇ ਹੋਰ ਉਦਾਹਰਣ ਦਿੱਤੀ ਹੈ ਕਿ ਜਿਸ ਤਰ੍ਹਾਂ ਕੋਈ ਮਨੁੱਖ ਗਰੀਬ ਹੋਵੇ, ਹਰ ਰੋਜ਼ ਉਹ ਨੇਮ ਦੇ ਨਾਲ ਰਾਜੇ ਦੇ ਦਰਬਾਰ ਵਿੱਚ ਜਾਵੇ, ਉਹਦੀ ਮਹਿਮਾ ਗਾਇਨ ਕਰੇ, ਕਿਸੇ ਦਿਨ ਰਾਜਾ ਉਹਦੇ ਰੋਜ਼ ਹਾਜ਼ਰੀ ਲਵਾਉਣ ਦੇ ਸਦਕਾ ਮਹਿਮਾ ਗਾਇਨ ਨੂੰ ਸੁਣ ਕਰਕੇ ਉਸ ਨੂੰ ਜਗੀਰ ਬਖਸ਼ਿਸ਼ ਕਰ ਦਿੰਦਾ, ਜਿਸ ਕਰਕੇ ਉਹ ਆਪ ਵੀ ਆਨੰਦ ਦੇ ਪ੍ਰਸ਼ਾਦੇ ਛਕਦਾ, ਪਰਿਵਾਰ ਵੀ ਜਿਹੜਾ ਬੜੀ ਕੁਸ਼ਲਤਾ ਦੇ ਨਾਲ ਆਪਣਾ ਗੁਜ਼ਾਰਾ ਕਰਦਾ। ਇਹ ਤਿੰਨ ਉਦਾਹਰਣਾਂ ਭਾਈ ਗੁਰਦਾਸ ਜੀ ਨੇ ਸਤਸੰਗ ਦੀ ਮਹਾਨਤਾ ਦਰਸਾਉਣ ਵਾਸਤੇ ਸਾਡੀ ਸਮਝ ਗੋਚਰਾ, ਸਾਡੀ ਦ੍ਰਿਸ਼ਟੀ ਗੋਚਰਾ ਕੀਤੀਆਂ। ਜੈਸੇ ਬੋਝ ਭਰੀ ਨਾਵ ਅੰਗਰੀ ਤੋਂ ਬਾਹਰ ਹੋਵੇ, ਪਾਰ ਪਰੈ ਪੂਰ ਸਭ ਕੁਸਲ ਵਿਹਾਤ ਹੈ। ਜੈਸੇ ਇੱਕ ਹਾਰੀ ਇਹ ਘੜੀ ਪਾਕ ਸਾਲ ਵੈਸ, ਭੋਜਨ ਕੇ ਬਿੰਜਨਾਦ ਸਵਾਦ ਸੇ ਅਘਾਤ ਹੈ। ਜੈਸੇ ਰਾਜ ਦੁਆਰ ਜਾਏ ਕਰਤ ਜੁਹਾਰ ਜਾਣ, ਇਹ ਘੜੀ ਪਾਤਸ਼ਾਹ ਦੇਸ ਭੋਗਤ ਹਵੇ ਖਾਤ ਹੈ। ਫਿਰ ਭਾਈ ਗੁਰਦਾਸ ਜੀ ਨੇ ਗੁਰਮਤਿ ਦਾ ਸਿਧਾਂਤ ਦਰਸਾਇਆ, ਦ੍ਰਿੜ ਕਰਾਇਆ। ਕਹਿੰਦੇ ਇਸੇ ਪ੍ਰਕਾਰ ਹਰ ਜਗਿਆਸੂ, ਹਰ ਮਨੁੱਖ, ਹਰ ਜਗਿਆਸੂ ਜਿਸ ਨੂੰ ਪਰਮੇਸ਼ਰ ਨੇ ਦਿਨ ਰਾਤ ਦੀਆਂ 60 ਘੜੀਆਂ ਦਿੱਤੀਆਂ, 8 ਪੈਰ ਦਿੱਤੇ ਆ, ਆਪਾਂ ਅੱਜ ਕੱਲ੍ਹ 24 ਘੰਟੇ ਆ, ਇਹ ਘੜੀ ਦਾ ਸਮਾਂ ਤਕਰੀਬਨ 24 ਮਿੰਟ ਦਾ ਬਣਦਾ। ਕਹਿੰਦੇ 8 ਪਹਿਰ 60 ਘੜੀ ਮੈਂ ਜੋ ਇੱਕ ਘੜੀ ਸਾਧ ਸਮਾਗਮ ਕਰੇ ਨਿੱਜ ਕਰ ਜਾਤ ਹੈ। 8 ਪਹਿਰਾਂ ਦੀਆਂ 24 ਘੰਟਿਆਂ ਵਿੱਚੋਂ ਕੋਈ ਮਨੁੱਖ ਇੱਕ ਘੜੀ ਵੀ ਹਰ ਰੋਜ਼ ਸਤਸੰਗਤ ਕਰਨ ਵਾਸਤੇ ਕੱਢੇ, ਭਾਈ ਗੁਰਦਾਸ ਜੀ ਗਰੰਟੀ ਦਿੰਦੇ ਆ, ਨਿਸ਼ਚੈ ਹੀ ਉਹ ਮਨੁੱਖ, ਉਹ ਜਗਿਆਸੂ, ਉਹ ਗੁਰਮੁਖ ਪਿਆਰਾ ਨਿੱਜ ਘਰ ਦੇ ਵਿੱਚ ਅਵਸ਼ ਨਿਵਾਸ ਕਰ ਲਵੇਗਾ, ਉਹਦੀ ਆਤਮਾ ਦਾ ਕਲਿਆਣ ਹੋ ਜਾਵੇਗਾ। ਐਡੀ ਵੱਡੀ ਸਤਸੰਗ ਦੀ ਮਹਾਨਤਾ ਭਾਈ ਸਾਹਿਬ ਜੀ ਨੇ ਦੱਸੀ ਹੈ। ਔਰ ਇਸ ਕਰਕੇ ਹੀ ਬਾਬਾ ਕਬੀਰ ਜੀ ਨੇ ਸਾਨੂੰ ਪ੍ਰੇਰਨਾ ਦਿੱਤੀ ਹੈ, ਮਨੁੱਖ ਜੇ ਤੂੰ ਸੰਸਾਰ ਦੇ ਵਿੱਚ ਇੰਨਾ ਖਚਤ ਹੈ, ਤੇਰੇ ਪਾਸ ਇੱਕ ਘੜੀ ਦਾ ਵੀ ਸਮਾਂ ਜਿਹੜਾ ਸਤਸੰਗਤ ਕਰਨ ਵਾਸਤੇ ਨਹੀਂ, ਮਾਇਆ ਵਿੱਚ ਬਹੁਤ ਖਚਤ ਹੈ, ਅਤੇ ਅੱਧੀ ਘੜੀ ਦਾ ਸਮਾਂ ਕੱਢ ਲੈਣਾ ਚਾਹੀਦਾ। ਜੇ ਅੱਧੀ ਘੜੀ ਦਾ ਸਮਾਂ ਵੀ ਨਹੀਂ ਕੱਢ ਸਕਦਾ, ਤਾਂ ਫਿਰ 6 ਮਿੰਟ ਦਾ ਸਮਾਂ, ਚੌਥਾ ਹਿੱਸਾ ਘੜੀ ਦਾ ਕੱਢ ਲੈਣਾ ਚਾਹੀਦਾ, ਇਹ ਤੇਰਾ ਹੀ ਭਲਾ ਹੋਣਾ। ਕਬੀਰ ਇੱਕ ਘੜੀ आदि घड़ी आदि हूं फुन आद भगतन सेती गोष्टे जो किन्नो सो लात। सती पैरी सत भला बहिए पड़िया पास, उत्थे पाप पुन विचारीए कूड़े घटे रास। संगत विच आउण दे नाल झूठ की रास घटती है, पापा की रास घटती है, शुभ गुण और पुन्ना की रास नाम की रास बढ़ती है। सत्संगत एक गल नूं समझ लैना चाहिए, सत्संगत जिहड़ा किसी कठ का ना नहीं। ठीक है जिथे बहुता कठ है, जिथे बहुता भीड़ भड़का, जिथे लखां लोग कट्ठे हुंदे आ, उहनूं आपां कदी सत्संगत नहीं कहने, उसनूं जलसा जलूस जां कानफ्रेंस जरूर कहांगे जां मेला कहांगे। पर जिथे सच की गल हुंदी है, सच की आराधना की जाती है, सत दे नाल जुड़िया जाता है, उस इकट्ठ नूं भावें वह दो गुरु के सियारे प्यारे कट्ठे हो के करते हो ते फिर उही सत्संगत बन जाता है। इस करके ही भाई गुरदास जी ने फरमान किया, एक सिख दो साध संग पंजी परमेश्वर। तो संगत की है, सत संगत कैसी जानी है, जिथे एको नाम बखाणी है, एको नाम हुक्म है नानक, सतगुर दिया बुझाए जियो। जिथे सच्चे वाहिगुरु के नाम की आराधना की जाती है, जिथे पाप पुन की विचार चलती है, सतगुरु कहिंदे उह सत्संगत है। और इस जे इकट्ठ दे विच बैठ करके जिथे पापा की रास घटती है, उत्थे मन स्वच्छ हुंदा है, मन पवित्र हुंदा है। एक समय सतगुरु गुरु अंगद देव जी के चरणों में सो भाई कदारी जी आके हाजिर होए। कहन लगे, महाराज आपां कलजुगी जीव हाँ, दिन रात कारां बिहारां भी साडा समां बतीत हुंदा है, हर वेले आपां झूठ बोलते हैं, कदी किथे दी निंदा की जाती है, कदी ईरखा हो जाती है, कदी काम करो लो मोहकार साढ़े ते बल पा लेंदे है। कृपा करो इस कलयुग दे विच सानू कोई सुखैन जिहा ढंग दसो, जिस ढंग तो असीं ये अपना करके ते फिर इस माया दे प्रभाव तो बच जाइए, क्योंकि हर पासे जिहड़ी है माया दी अग परेशान कर रही है। तो सतगुरु गरीब नवाज गुरु अंगद देव जी फरमान कर लगे, कहिंदे आ पारी कदारू, जिस तरह दावा एक अगन बहुत तरण जाले कोई बहु हरिया बूट रहे हो रे, जिस वेले जंगल नूं अग लगती है तो सारे बड़े बड़े दरख्त भी सड़ जाते हैं, जड़े भी बड़े बड़े जानवर उहदी लपेट में आ जाते हैं, छोटे व्डे सब उन्हां नूं भस्म कर दिंदी है। पर भाई कदारू देखिया होना, हरन इतादक जां होर जानवर चुंगियां भर के जिहड़े किसी झील दे विच प्रवेश कर जाते हैं, किसी नदी में जाके उहदी शैल्टर लै लैंदे आ, उहदी ओट लै लैंदे आ, वह अग की मार तों बच जाते हैं, उहनां उत्ते अग का असर नहीं हुंदा। इस प्रकार ठीक है, समय दे विच हंस हेत लोभ कोप चारे नदियां अग, पवे दजे नानका तरीए करमी लग, अग दियां नदियां वग रही, ईरखा द्वैश काम करो लो मोहकार की अग हर मनुख नूं भस्म कर रही है। पर सत्संगत शांति देण वाली नदी है, जिहड़ा मनुख अपने जीवन दियां घड़ियां विचों जतन करके उचेचे तौर पर थोड़ा समा सत्संगत वास्ते कढ़ेगा, सत्संगत करन वास्ते कढ़ेगा, वह इस जिहड़ी आ कलयुग की अग ये माया की अग तो बच जाएगा। इस करके सब तो कलयुग दे विच इस माया की अग्नि तो बचन का ढंग तरीका सत्संगत करनी है। जिहड़ा सत्संगत करेगा तो उहदा निस्तारा उहदा पार उतारा अवश्य हो जाएगा। तां दी इसे प्रकार भाई गुरदास जी ने सानू सत्संगत दी ते कुसंगत दी दोनों का जिहड़ा है उदाहरणा दे करके संगत करन वास्ते प्रेरणा दित्ती है, और नार हमेशा कुसंगत तो बचण वास्ते हुक्म किया है कि कभी भी कुसंगत जिहड़े परमेश्वर अकाल पुरख वाहिगुरू तो भुले हुए प्राणी है उन्हां दे संग विच कदी नहीं बैठना। और इस करके गुरु अर्जन देव सच्चे पातशाह जी ने भी हुक्म किया, कहिंदे उल्टी रे माने उल्टी रे, सागत स्यों कर उल्टी रे, क्यों? कहिंदे झूठे की रे झूठ प्रीत, छुटकी रे मन छुटकी रे, सागत संग ना छुटकी रे, दूरों ही ते भाग गयो है, जिस गुरमिल ज्यों काजर भर मंदर राख्यो, जो पैसे का लोखी रे। बड़ी सुंदर उदाहरण दिती है सतगुरु गुरु अर्जन देव जी, कहिंदे जिस तरह कालक का कोई कोठा भरिया हो ਜਿਹੜਾ ਮਨੁੱਖ ਉਹਦੇ ਵਿੱਚ ਪ੍ਰਵੇਸ਼ ਕਰੇਗਾ ਅਵਸ਼ ਉਹਨੂੰ ਕਾਲਕ ਲੱਗ ਜਾਵੇਗੀ। ਇਸੇ ਪ੍ਰਕਾਰ ਜਿਹੜਾ ਕੁਸੰਗਤ ਵਿੱਚ ਜਾਏਗਾ ਉਹਦੇ ਅੰਤਸ਼ਕਰਨ ਦੇ ਉੱਤੇ ਉਹ ਕੁਸੰਗਤ ਦੇ ਸੰਸਕਾਰ ਅਵਸ਼ ਅਸਰ ਕਰਨਗੇ। ਇਸੇ ਪ੍ਰਕਾਰ ਕੀ ਕਰਨਾ, ਕਹਿੰਦੇ ਦੂਰੋਂ ਹੀ ਤੇ ਭਾਗ ਗਇਓ ਹੈ ਜਿਸ ਗੁਰਮਿਲ ਛੁਟਕੀ ਤਿਰਕੁਟੀ ਰਹੇ। ਗੁਰੂ ਦੇ ਚਰਨਾਂ ਵਿੱਚੋਂ ਮੰਗਣਾ ਕੀ ਹੈ, ਕਹਿੰਦੇ ਮੰਗੋ ਦਾਨ ਕਿਰਪਾਲ ਕਿਰਪਾ ਨਿਧ, ਮੇਰਾ ਮੁਖ ਸਾਗਤ ਸੰਗ ਨਾ ਜੁਟ ਸੀ ਰੇ, ਜਨ ਨਾਨਕ ਦਾਸ ਦਾਸ ਕੋ ਕਰੀਓ, ਮੇਰਾ ਮੂੰਡ ਸਾਧ ਪੱਗਾਂ ਹੇਠ ਹੁਰਲ ਸੀ ਰੇ। ਤਾਂ ਤੇ ਸਤਸੰਗ ਦੀ ਦਾਤ ਗੁਰੂ ਦੇ ਚਰਨਾਂ ਵਿੱਚੋਂ ਮੰਗਣੀ ਹੈ, ਕੁਸੰਗਤ ਤੋਂ ਹਮੇਸ਼ਾ ਬਚ ਕੇ ਰਹਿਣਾ। ਭਾਈ ਗੁਰਦਾਸ ਜੀ ਨੇ ਇੱਕ ਤਾਂਬੇ ਦੀ ਉਦਾਹਰਣ ਦਿੱਤੀ ਆ ਤਾਂ ਜੋ ਸਾਨੂੰ ਸਮਝ ਪੈ ਜਾਵੇ ਕਿ ਸੰਗਤ ਦਾ ਕਿੰਨਾ ਅਸਰ ਹੁੰਦਾ। ਔਰ ਇਸੇ ਪ੍ਰਕਾਰ ਭਾਈ ਗੁਰਦਾਸ ਜੀ ਕਹਿੰਦੇ ਜਿਸ ਤਰ੍ਹਾਂ ਤਾਂਬਾ ਇੱਕ ਧਾਤ ਹੈ, ਇਹਦਾ ਆਪਣਾ ਮੁੱਲ ਹੈ। ਆਪਾਂ ਦੇਖਦੇ ਤਾਂਬਾ ਲੈਣਾ ਹੋਵੇ ਉਹਦਾ ਆਪਣਾ ਮੁੱਲ ਹੈ, ਕੁਛ ਵੀ ਜੋ ਕੁਛ ਮਾਰਕੀਟ ਪ੍ਰਾਈਸ ਹੈ। ਭਾਈ ਗੁਰਦਾਸ ਜੀ ਕਹਿੰਦੇ ਉਹੀ ਤਾਂਬਾ ਜਿਹੜਾ ਜੇ ਉਸ ਨੂੰ ਕਲੀ ਦੇ ਨਾਲ ਰਲਾ ਦਿੱਤਾ ਜਾਵੇ ਅਤੇ ਕਲੀ ਦੀ ਸੰਗਤ ਕਰ ਲਏ ਤਾਂਬਾ, ਉਹ ਕੀ ਬਣ ਜਾਂਦਾ, ਆਪਣਾ ਰੂਪ ਗਵਾ ਬਹਿੰਦਾ, ਉਹ ਕਹਿ ਬਣ ਜਾਂਦਾ। ਉਹੀ ਤਾਂਬਾ ਉਹੀ ਹੈ ਜੇ ਜਿਸ ਦੀ ਸੰਗਤ ਕਰ ਲਵੇ, ਜਿਸ ਦੇ ਨਾਲ ਉਸ ਧਾਤ ਨੂੰ ਰਲਾ ਦਿੱਤਾ ਜਾਵੇ ਉਹ ਪਿੱਤਲ ਬਣ ਜਾਂਦਾ। ਤਾਂਬਾ ਉਹੀ ਹੈ ਜੇ ਉਸ ਤਾਂਬੇ ਨੂੰ ਜਿਹੜਾ ਹੈ ਸਿੱਕੇ ਦੇ ਨਾਲ ਰਲਾ ਦਿੱਤਾ ਜਾਵੇ ਉਹ ਭਰਥ ਬਣ ਜਾਂਦਾ। ਤਾਂਬਾ ਉਹੀ ਹੈ ਜੇ ਉਸ ਤਾਂਬੇ ਨੂੰ ਅੱਗ ਦੀ ਸੰਗਤ ਮਿਲ ਜਾਵੇ ਉਹ ਬਹੁਤ ਕਾਰਗਰ ਦਵਾਈ ਬਣ ਜਾਂਦਾ। ਔਰ ਤਾਂਬਾ ਉਹੀ ਹੈ ਜੇ ਤਾਂਬੇ ਨੂੰ ਪਾਰਸ ਦੀ ਸ਼ੋਅ ਮਿਲ ਜਾਵੇ ਤਾਂ ਉਹੀ ਤਾਂਬਾ ਜਿਹੜਾ ਸੋਨਾ ਬਣ ਜਾਂਦਾ। ਕਿੰਨੇ ਵੱਡੇ ਮੁੱਲ ਦਾ ਉਹ ਜਿਹੜਾ ਉਹ ਬੜਾ ਵੱਡਕਾਰੀ ਬਣ ਜਾਂਦਾ, ਭਾਵ ਉਹਦਾ ਮੁੱਲ ਕਿੰਨਾ ਵੱਧ ਜਾਂਦਾ। ਇਹ ਭਾਈ ਸਾਹਿਬ ਜੀ ਨੇ ਬਚਨ ਕੀਤੇ। ਅਖੀਰ ਵਿੱਚ ਫਿਰ ਸੰਗਤ ਦੀ ਮਹਾਨਤਾ ਦੱਸੀ ਆ। ਉਹਨਾਂ ਨੇ ਫਰਮਾਨ ਕੀਤਾ, ਕਹਿੰਦੇ ਸੋਈ ਤਾਂਬਾ ਰੰਗ ਸੰਗ ਜਿਉਂ ਕਹਿਹਾ ਹੋਈ, ਸੋਈ ਤਾਂਬਾ ਜਿਸਤ ਮਿਲ ਪਿੱਤਲ ਅਬਲੋਈ, ਸੋਈ ਸ਼ੀਸ਼ੇ ਸੰਗਤੀ ਭੰਗਾਰ ਭਲੋਈ, ਸੋਈ ਤਾਂਬਾ ਭਸਤਮ ਹੋਏ ਔਖਦ ਮੁਖ ਭੋਈ, ਤਾਂਬਾ ਪਾਰਸ ਪਰਸੀਏ ਕੰਚਨ ਹੋਏ ਸੋਈ। ਫਿਰ ਫਰਮਾਨ ਕੀਤਾ ਗੁਰਮਤਿ ਦਾ ਸਿਧਾਂਤ, ਕਹਿੰਦੇ ਆਪੇ ਆਪ ਵਰਤਦਾ ਸੰਗਤ ਗੁਣ ਗੋਈ। ਮਨੁੱਖ ਉਹੀ ਹੈ ਜੇ ਕੁਸੰਗਤ ਕਰੇਗਾ ਉਹਦਾ ਜੀਵਨ ਬਰਬਾਦ ਹੋ ਜਾਂਦਾ, ਕੌਡੀ ਦਾ ਨਹੀਂ ਰਹਿੰਦਾ, ਸਗੋਂ ਦਾਗ ਦੋਸ ਮੋਹ ਚੱਲਿਆ ਲਾਏ ਦੀ ਕਾਰ ਕਰ ਬਹਿੰਦਾ। ਪਰ ਜੇ ਉਹੀ ਸਤਸੰਗਤ ਵਿੱਚ ਮਨੁੱਖ ਜਾਣ ਲੱਗ ਜਾਵੇ ਤਾਂ ਫਿਰ ਉਹਦਾ ਨਿਸਤਾਰਾ ਹੋ ਜਾਂਦਾ, ਭਾਰ ਉਤਾਰਾ ਹੋ ਜਾਂਦਾ। ਆਪਾਂ ਦੇਖਦੇ ਹਾਂ ਸਾਡੇ ਇਤਿਹਾਸ ਵਿੱਚ ਹੈ ਬਾਬਾ ਬਿਧੀ ਚੰਦ ਦਾ ਜੀਵਨ ਆਉਂਦਾ, ਆਪਾਂ ਉਹਨਾਂ ਦਾ ਬੜੇ ਸਤਿਕਾਰ ਦੇ ਨਾਲ ਬੜੇ ਅਦਬ ਦੇ ਨਾਲ ਨਾਂ ਲੈਂਦੇ ਹਾਂ। ਜਿਸ ਵੇਲੇ ਬਾਬਾ ਬਿਧੀ ਚੰਦ ਜੀ ਨੇ ਜਨਮ ਲਿਆ, ਮਾਤਾ ਪਿਤਾ ਬੜੇ ਗੁਰਮਤਿ ਦੇ ਧਾਰਨੀ ਸਨ ਔਰ ਬੜੇ ਧਾਰਮਿਕ ਸੰਸਕਾਰਾਂ ਦੇ ਖਿਆਲਾਂ ਦੇ ਬਾਬਾ ਬਿਧੀ ਚੰਦ ਜੀ ਧਾਰਨੀ ਸਨ। ਔਰ ਜਦੋਂ ਵੱਡੇ ਹੋਏ, 14-15 ਸਾਲ ਦੀ ਉਮਰ ਹੋਏ, ਨਗਰ ਸਰਿਆਲੀ ਦੇ ਵਿੱਚ ਚਲੇ ਗਏ ਜਿੱਥੇ ਉਹਨਾਂ ਦੇ ਨਾਨਕੇ ਸਨ, ਉੱਥੇ ਚੋਰਾਂ ਦੀ ਸੰਗਤ ਮਿਲ ਗਈ, ਚੋਰੀ ਕਰਨ ਲੱਗ ਪਏ। ਇੱਕ ਪਾਸੇ ਤੋਂ ਪਸ਼ੂ ਖੋਲ੍ਹਣੇ, ਦੂਜੇ ਪਾਸੇ ਜਾ ਕੇ ਦਰਿਆ ਤੋਂ ਪਾਰ ਵੇਚ ਆਉਣੇ, ਚੰਗੀ ਘੋੜੀ ਦੇਖੀ ਉਸ ਨੂੰ ਖੋਲ੍ਹ ਕੇ ਉਹਦੇ ਪੈਸੇ ਵੱਟ ਲੈਣੇ। ਔਰ ਇਸੇ ਪ੍ਰਕਾਰ ਫਿਰ ਬਾਬਾ ਅਦਲੀ ਜੀ ਦੀ ਸੰਗਤ ਮਿਲ ਗਈ, ਉਹੀ ਬਾਬਾ ਬਿਧੀ ਚੰਦ ਦਾ ਜੀਵਨ ਮੁੜ ਕੇ ਫਿਰ ਬਦਲ ਗਿਆ। ਔਰ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਰਹਿ ਕੇ ਉਹ ਮਾਰਕੇ ਦੇ ਕੰਮ ਕੀਤੇ। ਗੁਰੂ ਪਾਤਸ਼ਾਹ ਜੀ ਨੇ ਸੀਨੇ ਦੇ ਨਾਲ ਲਾ ਕੇ ਕਿਹਾ ਬਿਧੀ ਚੰਦ ਸੀਨਾ ਗੁਰੂ ਕਾ ਸੀਨਾ। ਦੇਖੋ ਸੰਗਤ ਦਾ ਗੁਣ, ਪਹਿਲਾਂ ਚੰਗੇ ਸਨ, ਬੜੇ ਧਾਰਮਿਕ ਸੰਸਕਾਰਾਂ ਦੇ ਸਨ, ਪਰ ਜਦੋਂ ਮਾੜੀ ਸੰਗਤ ਮਿਲੀ ਤਾਂ ਫਿਰ ਉਹੀ ਬਾਬਾ ਬਿਧੀ ਚੰਦ ਚੋਰੀ ਦਾ ਕਿੱਤਾ ਕਰਨ ਲੱਗ ਪਏ। ਪਰ ਜਦੋਂ ਫਿਰ ਗੁਰਮੁਖ ਦੀ ਸੰਗਤ ਮਿਲੀ ਫਿਰ ਬਾਬਾ ਬਿਧੀ ਚੰਦ ਜੀ ਮੁੜ ਕੇ ਫਿਰ ਗੁਰੂ ਦਾ ਸੀਨਾ ਬਣ ਕਰਕੇ ਅੱਜ ਤੱਕ ਜਗ ਦੇ ਵਿੱਚ ਸੰਸਾਰ ਦੇ ਵਿੱਚ ਮਾਣ ਸਤਿਕਾਰ ਪਾਉਂਦੇ, ਉਹਨਾਂ ਦਾ ਨਾਂ ਲੈ ਕੇ ਹਰ ਮਨੁੱਖ ਉਹਨਾਂ ਨੂੰ ਨਮਸਕਾਰ ਕਰਦਾ। ਇਹ ਕਾਹਦੀ ਬਰਕਤ ਹੈ, ਸਤਸੰਗ ਦੀ ਬਰਕਤ ਹੈ। ਇਸ ਕਰਕੇ ਹੀ ਸਤਿਗੁਰਾਂ ਨੇ ਬਾਣੀ ਵਿੱਚ ਵਾਰੰਵਾਰ ਪ੍ਰੇਰਨਾ ਦਿੱਤੀ ਹੈ ਔਰ ਇਸੇ ਪ੍ਰਕਾਰ ਭਗਤਾਂ ਨੇ ਵੀ ਪ੍ਰੇਰਨਾ ਦਿੱਤੀ ਹੈ ਕਿ ਇਹ ਮਨੁੱਖ ਇਹ ਜਗਿਆਸੂ ਜਨ ਜੀ ਜੀਵਨ ਦਾ ਆਪਣੇ ਦਾ ਪਾਰ ਉਤਾਰਾ ਕਰਨਾ, ਨਿਸਤਾਰਾ ਕਰਨਾ। ਜਿਵੇਂ ਹੁਣੇ ਆਪਾਂ ਨੇ ਗੁਰੂ ਅਰਜਨ ਦੇਵ ਜੀ ਦਾ ਫਰਮਾਨ ਪੜ੍ਹਿਆ, ਹਰ ਕੀਰਤ ਸਾਧ ਸੰਗਤ, ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੀ ਕੀਰਤੀ ਕਰਨੀ ਔਰ ਸਤਸੰਗਤ ਵਿੱਚ ਬੈਠ ਕਰਕੇ ਪ੍ਰਭੂ ਦਾ ਜਸ, ਪ੍ਰਭੂ ਦਾ ਸਿਮਰਨ ਕਰਨਾ, ਇਹੀ ਆਤਮਾ ਦਾ ਨਿਸਤਾਰਾ ਕਰਨ ਵਾਲੀ ਇੱਕ ਵਸਤੂ ਹੈ, ਰਸਤਾ ਹੈ। ਜਿਹੜਾ ਜਗਿਆਸੂ ਇਸ ਰਸਤੇ ਦਾ ਪਾਂਧੀ ਬਣ ਜਾਂਦਾ ਫਿਰ ਉਹਦਾ ਲੋਕ ਵੀ ਸੁਖੀ, ਪਰਲੋਕ ਵੀ ਸੁਹੇਲਾ ਬਣ ਜਾਂਦਾ ਹੈ। ਤਾਂ ਤੇ ਸਵੇਰ ਤੋਂ ਆਪ ਜੀ ਨੇ ਜਿੱਥੇ ਸੰਗਤੀ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਹਾਜ਼ਰੀਆਂ ਭਰੀਆਂ, ਉੱਥੇ ਹਰੀ ਦਾ ਕੀਰਤਨ ਜਸ ਸਰਵਣ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲਾ ਕੀਤਾ। ਗੁਰੂ ਚਰਨਾਂ ਵਿੱਚ ਇਹੀ ਅਰਦਾਸ ਹੈ, ਸਾਡੇ ਸਾਰਿਆਂ ਦੇ ਮਨ ਨੂੰ ਪ੍ਰੇਰਨਾ ਦੇ ਕਰਕੇ ਆਪ ਹੀ ਗੁਰਦੇਵ ਸਤਸੰਗ ਦੇ ਲਾਹੇ ਬਖਸ਼ਿਸ਼ ਕਰਦੇ ਰਹਿਣ, ਤਾਂ ਜੋ ਆਪਾਂ ਹਰੀ ਕੀਰਤੀ ਨਾਮ ਬਾਣੀ ਸਤਸੰਗ ਦੇ ਨਾਲ ਜੁੜ ਕਰਕੇ ਆਪਣੇ ਲੋਕ ਸੁਖੀ ਪਰਲੋਕ ਸੁਹੇਲੇ ਕਰ ਸਕੀਏ। ਤਾਂ ਜੋ ਰੇਰੇ ਦਰਗਹਿ ਕਹਿ ਨਾ ਕਹੂ, ਆਓ ਬੈਠ ਆਦਰ ਸ਼ੁਭ ਦੇਵ ਦੀਆਂ ਦਾਤਾਂ ਮਿਲਣ, ਔਰ ਸਫਲ ਸਫਲ ਪਈ ਸਫਲ ਯਾਤਰਾ, ਆਵਣ ਜਾਣ ਰਹੇ ਮਿਲੇ ਸਾਧਾ ਦੀ ਦਾਤ, ਗੁਰੂ ਚਰਨਾਂ ਵਿੱਚੋਂ ਸਾਨੂੰ ਪ੍ਰਾਪਤ ਹੋ ਜਾਵੇ, ਔਰ ਸਾਡਾ ਜੀਵਨ ਜਿਹੜਾ ਹੈ ਜੋ ਪਰਮੇਸ਼ਰ ਨੇ ਬਖਸ਼ਿਸ਼ ਕਰਕੇ ਦਿੱਤਾ ਉਹ ਸਦਾ ਵਾਸਤੇ ਸਫਲ ਹੋ ਜਾਵੇ। ਭੁੱਲਾਂ ਚੁੱਕਾਂ ਦੀ ਖਿਮਾ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਬੋਲੇ ਸੋ ਨਿਹਾਲ।